ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਕੀ ਵਾਰ, ਮਹਲਾ ਚੌਥਾ, ਲਲਾ ਬਹਿਲੀਮਾ ਕੀ ਧੁਨ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਤੀਜਾ, ਸ਼ਬਦ ਰੱਤੇ ਵੱਡ ਹੰਸ ਹੈ, ਸੱਚ ਨਾਮ ਉਰ ਧਾਰ, ਸੱਚ ਸੰਗ ਰਹੇ ਸਦ ਸੱਚ ਰਹੇ, ਸੱਚਾ ਨਾਮ ਪਿਆਰ, ਸ਼ਬਦ ਰੱਤੇ ਵੱਡ ਹੰਸ ਹੈ, ਸੱਚ ਨਾਮ ਉਰ ਧਾਰ, ਸੱਚ ਸੰਗ ਰਹੇ ਸਦ ਸੱਚ ਰਹੇ, ਸੱਚਾ ਨਾਮ ਪਿਆਰ, ਸਦਾ ਨਿਰਮਲ ਮੈਲ ਨਾ ਲੱਗਈ, ਨਦਰ ਕੀਤੀ ਕਰਤਾਰ, ਨਾਨਕ ਹਉ ਤਿਨ ਕੈ ਬਲਿਹਾਰਣੈ, ਜੋ ਅਨ ਦਿਨ ਜਪ ਹੈ ਮੁਰਾਰ। ਮਹਲਾ ਤੀਜਾ, ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ, ਜੇ ਜਾਣਾ ਬਗ ਬੱਪੜਾ, ਤਾਂ ਜਨਮ ਨਾ ਦੇਂਦੀ ਅੰਗ। ਮਹਲਾ ਤੀਜਾ, ਹੰਸਾਂ ਵੇਖ ਤਰੰਦਿਆਂ, ਬੱਗਾਂ ਤੇ ਆਇਆ ਜਾਓ, ਡੁੱਬ ਮੋਏ ਬਗ ਬੱਪੜੇ, ਸਿਰ ਤਲ ਉੱਪਰ ਪਾਓ, ਪੌੜੀ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ, ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰ ਹੈ ਸੋਥੀਆ, ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ, ਤੂੰ ਅਣ ਮੰਗਿਆ ਦਾਨ ਦੇਵਣਾ, ਸਭਨਾ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਣ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਣ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੇ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਸ਼ ਕੀਤਾ ਹੈ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸੁਭਾਗ ਮਿਲਿਆ। ਗੁਰੂ ਸਵਾਰਿਓ, ਉਸ ਦੇ ਨਾਲ ਹੀ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਤਿਆਗ ਵੈਰਾਗ ਔਰ ਅਨੁਰਾਗ ਦੀ ਮੂਰਤ ਪਾਤਸ਼ਾਹ ਜੀ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਵੀ ਹੈ। ਆਪ ਸਭ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਅੱਜ ਦਾ ਜੋ ਮੁਬਾਰਕ ਹੁਕਮਨਾਮਾ ਵਡਹੰਸ ਕੀ ਵਾਰ ਵਿੱਚੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਇਹ ਪਹਿਲੀ ਪੌੜੀ ਜਿਸ ਵਿੱਚ ਤਿੰਨ ਸਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਨੇ। ਗੁਰੂ ਸਵਾਰਿਓ, ਇਹ ਮੁਬਾਰਕ ਹੁਕਮਨਾਮਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 585 ਤੇ ਸਬਾਇਮਾਨ ਹੈ। ਇਸ ਅੰਦਰ ਮੇਰੇ ਸਾਹਿਬ ਜੀ ਅੱਜ ਬਖਸ਼ਿਸ਼ ਪੈ ਕਰਦੇ ਨੇ। ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੇ ਅੰਦਰ ਉਸ ਮਾਲਕ ਦਾ ਸ਼ਬਦ ਵਸ ਗਿਆ, ਜਿਨ੍ਹਾਂ ਦਾ ਸ਼ਬਦ ਦੇ ਨਾਲ ਪਿਆਰ ਬਣ ਗਿਆ, ਅਸਲ ਵਿੱਚ ਉਹ ਵਡਹੰਸ ਨੇ ਭਾਵ ਕੀ ਹੈ ਕਿ ਵੱਡੇ ਸੰਤ ਨੇ, ਵੱਡੇ ਮਹਾਂਪੁਰਸ਼ ਨੇ, ਜਿਨ੍ਹਾਂ ਦਾ ਸ਼ਬਦ ਨਾਲ ਪਿਆਰ ਬਣ ਗਿਆ, ਜਿਨ੍ਹਾਂ ਨੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਲਿਆ। ਅਤੇ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਕੁਝ ਉਹ ਵੀ ਨੇ ਜਿਨ੍ਹਾਂ ਦਾ ਸ਼ਬਦ ਨਾਲ ਪਿਆਰ ਨਹੀਂ ਬਣਿਆ, ਉਹਨਾਂ ਦੀ ਕੀ ਅਵਸਥਾ। ਕਈਆਂ ਨੇ ਫਿਰ ਪਖੰਡ ਦਾ ਸਹਾਰਾ ਲਿਆ, ਉਹਨਾਂ ਨੇ ਝੂਠ ਦਾ ਸਹਾਰਾ ਲੈ ਕੇ ਅਤੇ ਸੱਚ ਦੇ ਨਾਲ ਤੁਲਨਾ ਕਰਨ ਦਾ ਯਤਨ ਕੀਤਾ ਵੀ ਸ਼ਾਇਦ ਸਾਡੀ ਵੀ ਗੱਲ ਬਣ ਜਾਏ। ਇਹ ਉਦੋਂ ਹੀ ਨਹੀਂ, ਅੱਜ ਵੀ ਹੈ। ਅੱਜ ਵੀ ਝੂਠ ਆਪਣਾ ਯਤਨ ਤੇ ਕਰਦਾ ਕਿ ਮੈਂ ਵੀ ਸੱਚ ਦੇ ਨਾਲ ਬਰਾਬਰ ਉਤਰ ਸਕਾਂ, ਸ਼ਾਇਦ ਮੇਰਾ ਵੀ ਕਿਤੇ ਪਖੰਡ ਚੱਲ ਜਾਏ, ਮੇਰੀ ਵੀ ਕਿਤੇ ਦੁਕਾਨ ਚੱਲ ਜਾਏ। ਯਤਨ ਅੱਜ ਵੀ ਬੜੇ ਕੀਤੇ ਜਾ ਰਹੇ ਨੇ, ਪਰ ਗੁਰੂ ਸਵਾਰਿਓ ਸੱਚ ਉਹ ਹੈ ਜਿਹੜਾ ਸਦੀਵੀ ਹੈ, ਝੂਠ ਉਹ ਹੈ ਅੱਜ ਹੈ ਤੇ ਕੱਲ ਨਹੀਂ ਹੋਵੇਗਾ। ਝੂਠ ਦਾ ਕੋਈ ਮਿਆਦ ਨਹੀਂ ਹੈ। ਅੱਜ ਦਾ ਇਹ ਜੋ ਮੁਬਾਰਕ ਸ਼ਬਦ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਨੂੰ ਜੋ ਗਾਉਣ ਦੀ ਹਦਾਇਤ ਕੀਤੀ ਹੈ, ਪਾਤਸ਼ਾਹ ਜੀ ਕਹਿੰਦੇ ਨੇ ਲੱਲਾ ਬਹਿਲੀਮਾ ਕੀ ਧੁਨ ਗਾਵਣੀ। ਇਹ ਉਸ ਸਮੇਂ ਦੇ ਦੋ ਰਾਜੇ ਸਨ, ਛੋਟੀਆਂ ਛੋਟੀਆਂ ਰਿਆਸਤਾਂ ਦੇ ਮਾਲਕ, ਔਰ ਦੱਸਦੇ ਨੇ ਕਿ ਕਾਲ ਪੈ ਗਿਆ ਕਾਂਗੜੇ ਦੇ ਇਲਾਕੇ ਦੇ, ਕਾਲ ਪੈ ਗਿਆ ਅਤੇ ਬਹਿਲੀਮਾ ਨੇ ਇਮਦਾਦ ਕੀਤੀ ਲੱਲਾਂ ਦੀ। ਲੱਲਾਂ ਦੀ ਔੜ ਲੱਗਣ ਦੇ ਨਾਲ ਫਸਲ ਸਾਰੀ ਮਾਰੀ ਜਾ ਰਹੀ ਸੀ। ਇਸ ਨੇ ਆਪਣੀ ਨਹਿਰ ਵਿੱਚੋਂ ਪਾਣੀ ਦਾ ਕੁਝ ਹਿੱਸਾ ਦਿੱਤਾ, ਪਰ ਨਾਲ ਇੱਕ ਅਹਿਦਨਾਮਾ ਕੀਤਾ ਕਿ ਤੇਰੀ ਫਸਲ ਦਾ ਛੇਵਾਂ ਹਿੱਸਾ ਜਿਹੜਾ ਨਾ ਉਹ ਮੈਨੂੰ ਮਿਲੇਗਾ। ਉਸ ਵੇਲੇ ਤਾਂ ਕਹਿ ਦਿੱਤਾ ਠੀਕ ਹੈ, ਪਰ ਜਦੋਂ ਫਸਲ ਤਿਆਰ ਹੋ ਗਈ, ਪੱਕ ਗਈ, ਉਸ ਵੇਲੇ ਹਿੱਸਾ ਦੇਣ ਤੋਂ ਇਨਕਾਰੀ ਹੋ ਗਿਆ। ਇਹਨਾਂ ਦੀ ਫਿਰ ਆਪਸ ਵਿੱਚ ਲੜਾਈ ਹੋਈ। ਉਸ ਲੜਾਈ ਦਾ ਜ਼ਿਕਰ ਜਿਹੜੇ ਸਨ ਉਸ ਸਮੇਂ ਦੇ ਲੋਕ ਗਥਾਵਾਂ ਬਣੀਆਂ, ਔਰ ਉਹਨਾਂ ਨੂੰ ਇੱਕ ਲੈ ਵਿੱਚ ਗਾਇਆ ਜਾਂਦਾ ਸੀ, ਜਿਵੇਂ ਅੱਜ ਵੀ ਅਸੀਂ ਵੇਖਦੇ ਹਾਂ ਪੁਰਾਣੀਆਂ ਲੋਕ ਗਥਾਵਾਂ ਜਿਹੜੀਆਂ ਨੇ। ਕੋਈ ਮਿਰਜ਼ਾ ਗਾ ਰਿਹਾ ਉਹਦੀ ਆਪਣੀ ਲੈ ਹੈ, ਕੋਈ ਹੀਰ ਨੂੰ ਗਾਉਂਦਾ ਉਹਦੀ ਆਪਣੀ ਲੈ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਇਹ ਹਦਾਇਤ ਕੀਤੀ ਹੈ ਵੀ ਇਹਨੂੰ ਇਸ ਧੁਨ ਵਿੱਚ ਗਾਉਣਾ ਹੈ। ਹੋਰ ਵੀ ਕਈ ਸ਼ਬਦ ਐਸੇ ਨੇ, ਟੁੰਡੇ ਅਸ ਰਾਜੇ ਕੀ ਧੁਨੀ ਗਾਵਣੀ। ਪੁਰਾਤਨ ਜਿਹੜੀਆਂ ਗਥਾਵਾਂ ਬਣੀਆਂ ਨੇ, ਜਿਸ ਤਰ੍ਹਾਂ ਗਾਈਆਂ ਜਾਂਦੀਆਂ ਸਨ, ਇਸ ਸ਼ਬਦ ਨੂੰ ਵੀ ਉਸ ਲੈ ਵਿੱਚ ਗਾਉਣ ਦੀ ਹਦਾਇਤ ਹੈ। ਹੋਰ ਉਹਨਾਂ ਨਾਲ ਕੋਈ ਸਰੋਕਾਰ ਨਹੀਂ, ਸਿਰਫ ਹੈ ਕਿ ਉਸ ਧੁਨ ਵਿੱਚ ਗਾਣਾ, ਉਸ ਲੈ ਵਿੱਚ ਗਾਣਾ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਆਓ ਪਿਆਰ ਨਾਲ ਸਰਵਣ ਕਰੀਏ। ਇੱਕ ਵਾਰੀ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ, ਫੇਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵੱਡ ਹੰਸ ਕੀ ਵਾਰ, ਮਹਲਾ ਚੌਥਾ, ਲਲਾਂ ਬਹਿਲੀਮਾ ਕੀ ਧੁਨ ਗਾਵਣੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹਲਾ ਤੀਜਾ। ਸ਼ਬਦ ਰੱਤੇ ਵੱਡ ਹੰਸ ਹੈ, ਸੱਚ ਨਾਮ ਉਰ ਧਾਰ।
ਗੁਰੂ ਅਮਰਦਾਸ ਪਾਤਸ਼ਾਹ ਜੀ ਇਸ ਸਲੋਕ ਅੰਦਰ ਬਖਸ਼ਿਸ਼ ਕਰਦੇ ਨੇ, ਪਹਿਲਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ, ਤੇ ਉਸ ਦੇ ਨਾਲ ਮਨੁੱਖ ਨੇ ਜੇ ਸਾਂਝ ਪਾਣੀ ਹੈ ਆਇਆ ਤੇ ਉਹਦੇ ਨਾਲ ਸਾਂਝ ਪਾਉਣ ਵਾਸਤੇ ਹੀ ਇਸ ਜਗਤ ਵਿੱਚ। ਤੇ ਸਾਹਿਬ ਜੀ ਕਹਿੰਦੇ ਨੇ ਜੇ ਸਾਂਝ ਪਾਣੀ ਹੈ ਤੇ ਪਿਆਰਿਆ ਇੱਕੋ ਹੀ ਢੰਗ ਤਰੀਕਾ ਹੈ, ਉਹ ਹੈ ਗੁਰੂ ਦੀ ਬਖਸ਼ਿਸ਼। ਪ੍ਰਸਾਦ ਤੋਂ ਭਾਵ ਹੈ ਕਿਰਪਾ ਬਖਸ਼ਿਸ਼। ਕਹਿੰਦੇ ਨੇ ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਉਸ ਮਾਲਕ ਨਾਲ ਸਾਂਝ ਨਹੀਂ ਪੈਣੀ। ਕੇਵਲ ਗੁਰੂ ਹੀ ਐਸਾ ਹੈ ਜਿਹਦੀ ਕਿਰਪਾ ਦੇ ਨਾਲ ਉਹਦੇ ਨਾਲ ਸਾਂਝ ਪੈਂਦੀ ਹੈ।
ਸਲੋਕ ਮਹੱਲਾ ਤੀਜਾ। ਸ਼ਬਦ ਰੱਤੇ ਵੱਡ ਹੰਸ ਹੈ, ਸੱਚ ਨਾਮ ਉਰ ਧਾਰ।
ਜਿਹੜੇ ਸ਼ਬਦ ਵਿੱਚ ਇੱਥੇ ਦੱਦੇ ਨੂੰ ਸਿਹਾਰੀ ਹੈ, ਜਿਹੜੇ ਸ਼ਬਦ ਦੇ ਵਿੱਚ ਰੰਗੇ ਗਏ, ਜਿਨ੍ਹਾਂ ਨੇ ਸਦਾ ਰਹਿਣ ਵਾਲੇ ਨਾਮ ਨੂੰ ਉਰ ਭਾਵ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ, ਅਸਲ ਵਿੱਚ ਉਹ ਸਭ ਤੋਂ ਵੱਡੇ ਸੰਤ ਨੇ। ਉਹ ਹੀ ਸਭ ਤੋਂ ਵੱਡੇ ਵਡਹੰਸ ਤੋਂ ਭਾਵ ਹੈ ਨਾਮ ਬਾਣੀ ਵਿੱਚ ਰੰਗੇ ਹੋਏ, ਉਹ ਹੀ ਮਹਾਂਪੁਰਸ਼, ਉਹ ਹੀ ਸੰਤ ਹਨ।
ਸੱਚ ਸੰਗ ਰਹੇ ਸਾਧ ਸੱਚ ਰਹੇ, ਸੱਚਾ ਨਾਮ ਪਿਆਰ।
ਉਹ ਸਦਾ ਸੰਗ੍ਰਹਿ ਭਾਵ ਇਕੱਠਾ ਕਰਦੇ ਨੇ। ਕੀ ਇਕੱਠਾ ਕਰਦੇ ਨੇ? ਸੰਸਾਰੀ ਲੋਕ ਦੁਨੀਆਂ ਦੇ ਦੌਲਤ ਇਕੱਠੀ ਕਰਦੇ ਨੇ, ਧਨ ਇਕੱਠਾ ਕਰਦੇ ਨੇ, ਉਹ ਧਨ ਜਿਹੜਾ ਨਾਲ ਨਹੀਂ ਜਾਂਦਾ, ਜਿਹਨੇ ਸਾਥ ਨਹੀਂ ਦੇਣਾ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਸਦਾ ਰਹਿਣ ਵਾਲਾ ਨਾਮ ਰੂਪੀ ਧਨ ਇਕੱਠਾ ਕਰਦੇ ਨੇ। ਔਰ ਕਹਿੰਦੇ ਨੇ ਹਮੇਸ਼ਾ ਉਹਨਾਂ ਦਾ ਨਾਮ ਦੇ ਨਾਲ ਹੀ ਪਿਆਰ ਬਣਿਆ ਰਹਿੰਦਾ ਹੈ।
ਸਦਾ ਨਿਰਮਲ ਮੈਲ ਨਾ ਲੱਗਈ, ਨਦਰ ਕੀਤੀ ਕਰਤਾਰ।
ਉਸ ਕਰਤਾਰ ਦੀ ਪਰਮਾਤਮਾ ਦੀ ਨਦਰ ਦੇ ਪਾਤਰ ਬਣ ਗਏ ਤੇ ਸਦਾ ਹੀ ਨਿਰਮਲ ਰਹਿੰਦੇ ਨੇ, ਕਿਉਂਕਿ ਨਿਰਮਲ ਨਾਮ ਹਿਰਦੇ ਵਿੱਚ ਵਸ ਗਿਆ। ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦਾਗ ਨਹੀਂ, ਕੋਈ ਕਾਲਖ ਨਹੀਂ। ਉਹ ਸਦਾ ਨਿਰਮਲ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਸਦਾ ਰਹਿਣ ਵਾਲਾ ਜੋ ਨਾਮ ਹੈ ਹਿਰਦੇ ਵਿੱਚ ਵਸਾਇਆ, ਔਰ ਉਸ ਕਰਤਾਰ ਦੀ ਨਦਰ ਦੇ ਪਾਤਰ ਬਣ ਗਏ। ਅਸਲ ਵਿੱਚ ਸੰਸਾਰ ਵਿੱਚ ਜੇ ਮਨੁੱਖ ਆਇਆ ਨਾ, ਤੇ ਉਹਦੀ ਨਦਰ ਦਾ ਪਾਤਰ ਬਣਨ ਵਾਸਤੇ ਆਇਆ। ਇੱਕ ਅਦੀਬ ਕਹਿੰਦਾ ਕਿ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ। ਖਿਰਦ ਕਹਿੰਦੇ ਨੇ ਅਕਲ ਨੂੰ, ਬੁੱਧ ਨੂੰ। ਬਹੁਤੀ ਵਾਰੀ ਬੰਦਾ ਬੁੱਧ ਦੇ ਤਲ ਤੇ ਜਿਉਂਦਾ, ਪਰ ਕਹਿਣ ਲੱਗੇ ਕਿ ਖਿਰਦ ਕੇ ਪਾਸ ਖਬਰ ਕੇ ਸਿਵਾ ਕੁਛ ਔਰ ਨਹੀਂ। ਮਗਰ ਪਿਆਰਿਆ ਤੇਰਾ ਇਲਾਜ ਨਦਰ ਕੇ ਸਿਵਾ ਕੁਛ ਔਰ ਨਹੀਂ। ਕਹਿਣ ਲੱਗੇ ਤੇਰੀ ਤੇ ਗੱਲ ਬਣਨੀ ਉਦੋਂ ਜਦੋਂ ਤੂੰ ਨਦਰ ਦਾ ਪਾਤਰ ਬਣ ਜਾਏਗਾ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਹਿੰਦੇ ਨੇ ਉਹ ਨਦਰ ਦੇ ਪਾਤਰ ਬਣਦੇ ਨੇ, ਉਹਨਾਂ ਕਰਤਾਰ ਦੀ ਨਦਰ ਦੇ ਪਾਤਰ ਬਣੇ, ਔਰ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੈਲ ਪੋਹ ਨਹੀਂ ਸਕਦੀ ਹੈ।
ਨਾਨਕ ਹਉ ਤਿਨ ਕੈ ਬਲਿਹਾਰਣੈ, ਜੋ ਅਨ ਦਿਨ ਜਪ ਹੈ ਮੁਰਾਰ।
ਸਾਹਿਬ ਕਹਿੰਦੇ ਨੇ ਹੇ ਨਾਨਕ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਜੋ ਅਨ ਦਿਨ ਜਪੇ ਮੁਰਾਰ। ਮੁਰਾਰ ਕਹਿੰਦੇ ਨੇ ਪਰਮਾਤਮਾ ਨੂੰ। ਕਹਿੰਦੇ ਨੇ ਜਿਹੜੇ ਹਰ ਵੇਲੇ ਦਿਨੇ ਰਾਤ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਜਪਦੇ ਨੇ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।
ਮਹੱਲਾ ਤੀਜਾ। ਮੈਂ ਜਾਣਿਆ ਵੱਡ ਹੰਸ ਹੈ, ਤਾਂ ਮੈਂ ਕੀਆ ਸੰਗ।
ਹੁਣ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਮਨੁੱਖਾਂ ਦੀ ਹਾਲਤ ਬਿਆਨ ਕਰਦੇ ਨੇ ਜਿਹੜੇ ਅੰਦਰੋਂ ਕੁਝ ਹੋਰ ਨੇ ਤੇ ਬਾਹਰੋਂ ਕੁਝ ਹੋਰ ਨੇ। ਕਹਿੰਦੇ ਨੇ ਕਿ ਹੰਸ ਦੇ ਕੋਲ ਜਾ ਕੇ ਕਿਤੇ ਬਗਲਾ ਵੀ ਬੈਠ ਗਿਆ ਤੇ ਬਗਲੇ ਨੇ ਜਾ ਕੇ ਵੇਖਿਆ ਤੇ ਕਹਿਣ ਲੱਗਾ ਸੱਜਣਾ, ਤੇਰਾ ਵੀ ਰੰਗ ਚਿੱਟਾ ਤੇ ਰੰਗ ਮੇਰਾ ਵੀ ਚਿੱਟਾ, ਚੁੰਝ ਤੇਰੀ ਵੀ ਲੰਮੀ ਹੈ, ਚੁੰਝ ਮੇਰੀ ਵੀ ਲੰਮੀ ਹੈ, ਤੈਨੂੰ ਵੀ ਮਾਲਕ ਨੇ ਪਰ ਦਿੱਤੇ ਨੇ, ਮੈਨੂੰ ਵੀ ਦਿੱਤੇ ਨੇ। ਫਿਰ ਕਹਿਣ ਲੱਗਾ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ, ਤੈਨੂੰ ਇੰਨਾ ਸਨਮਾਨ ਕਿਉਂ? ਉਸ ਨੇ ਕਿਹਾ ਸੱਜਣਾ ਗੱਲ ਇਹ ਹੈ, ਕੇਵਲ ਗੱਲ ਬਾਹਰ ਦੇ ਪਹਿਰਾਵੇ ਦੀ ਨਹੀਂ, ਕੇਵਲ ਗੱਲ ਰੰਗ ਦੀ ਨਹੀਂ, ਰੰਗ ਤੈਨੂੰ ਵੀ ਚਿੱਟਾ ਦਿੱਤਾ, ਮੈਨੂੰ ਵੀ ਦਿੱਤਾ, ਪਰ ਤੈਨੂੰ ਵੀ ਦਿੱਤੇ ਨੇ, ਮੈਨੂੰ ਵੀ ਦਿੱਤੇ ਨੇ। ਕਹਿਣ ਲੱਗੇ ਚੁੰਝ ਤੈਨੂੰ ਵੀ ਮਾਲਕ ਨੇ ਦਿੱਤੀ, ਮੈਨੂੰ ਵੀ ਦਿੱਤੀ ਹੈ, ਪਰ ਤੇਰੇ ਤੇ ਮੇਰੇ ਵਿੱਚ ਬੜਾ ਅੰਤਰ ਹੈ। ਪੁੱਛਿਆ ਉਹ ਕੀ? ਕਹਿਣ ਲੱਗੇ ਤੂੰ ਰਹਿਣ ਵਾਲਾ ਕੇਵਲ ਛੱਪੜਾਂ ਤੇ, ਤੇਰਾ ਵਾਸਾ ਛੱਪੜਾਂ ਦੇ ਕੰਢਿਆਂ ਤੇ ਹੈ ਤੇ ਮੇਰਾ ਵਾਸਾ ਹੈ ਮਾਨ ਸਰੋਵਰ ਤੇ। ਤੂੰ ਡੱਡੀਆਂ ਤੇ ਮੱਛੀਆਂ ਖਾਣ ਵਾਲਾ ਤੇ ਮੈਂ ਕੇਵਲ ਸੁੱਚੇ ਮੋਤੀ ਚੁਗਦਾ ਹਾਂ। ਕਹਿਣ ਲੱਗਾ ਗੱਲ ਬਾਹਰ ਦੀ ਨਹੀਂ, ਗੱਲ ਅੰਦਰ ਦੀ ਹੈ। ਗੁਰੂ ਸਵਾਰਿਓ, ਅੱਜ ਵੀ ਅਸੀਂ ਵੇਖਦੇ ਹਾਂ ਕਈਆਂ ਨੂੰ ਭੁਲੇਖਾ ਪੈ ਗਿਆ ਕਿ ਕੇਵਲ ਚੋਲਾ ਪਾਉਣ ਨਾਲ, ਕਲਗੀ ਲਾਉਣ ਨਾਲ ਹੀ ਸ਼ਾਇਦ ਗੱਲ ਬਣ ਜਾਂਦੀ ਹੈ। ਉਹਨਾਂ ਵੀ ਬੜਾ ਯਤਨ ਕੀਤਾ ਵੀ ਸ਼ਾਇਦ ਮੈਂ ਹੀ ਗੁਰੂ ਗੋਬਿੰਦ ਸਿੰਘ ਦਾ ਲਿਬਾਸ ਧਾਰਨ ਕਰਕੇ ਗੁਰੂ ਗੋਬਿੰਦ ਸਿੰਘ ਬਣ ਜਾਵਾਂ, ਪਰ ਕੌਣ ਦੱਸੇ ਪਿਆਰਿਆ ਕੇਵਲ ਲਿਬਾਸ ਪਾਉਣ ਨਾਲ ਗੱਲ ਨਹੀਂ ਉਹ ਬਣਦੀ। ਗੱਲ ਤੇ ਉਦੋਂ ਬਣਦੀ ਹੈ ਜਦੋਂ ਆਪਣਾ ਸਾਰਾ ਸਰਬੰਸ ਕੁਰਬਾਨ ਕਰਨਾ ਕਿਤੇ ਪੈ ਜਾਏ ਸੱਚ ਦੀ ਖਾਤਰ। ਪਰ ਵੇਖਿਆ ਪਖੰਡੀਆਂ ਨੇ ਯਤਨ ਬੜੇ ਕੀਤੇ, ਪਰ ਗੁਰੂ ਸਵਾਰਿਓ ਸੱਚ ਸੱਚ ਹੈ, ਯਤਨ ਤੇ ਬੜਾ ਕੀਤਾ ਬਾਬਾ ਪ੍ਰਿਥੀ ਚੰਦ ਨੇ ਵੀ ਕਿ ਮੈਨੂੰ ਵੀ ਚੰਗੇ ਲੱਗਦੇ ਨੇ ਜੋ ਭੇਟਾਵਾਂ ਗੁਰੂ ਦਰਬਾਰ ਵਿੱਚ ਆਉਂਦੀਆਂ ਨੇ, ਜਦੋਂ ਲੋਕ ਮੱਥਾ ਟੇਕਦੇ ਨੇ ਬੜਾ ਚੰਗਾ ਲੱਗਦਾ, ਪਰ ਕੌਣ ਦੱਸੇ ਸੱਜਣਾ ਕੇਵਲ ਭੇਟਾਵਾਂ ਨਾ ਵੇਖ, ਕੇਵਲ ਮੱਥਾ ਟੇਕਦਿਆਂ ਨੂੰ ਨਾ ਵੇਖ। ਗੱਲ ਉਦੋਂ ਬਣੇਗੀ ਜਿੱਦਣ ਕਿਤੇ ਤੱਤੀ ਤਵੀ ਸਾਹਮਣੇ ਆ ਗਈ, ਉਸ ਵੇਲੇ ਕਿਹੜਾ ਸਾਬਤ ਰਹਿੰਦਾ, ਗੱਲ ਤੇ ਉਦੋਂ ਬਣੇਗੀ। ਗੁਰੂ ਸਵਾਰਿਓ ਯਤਨ ਕੀਤਾ। ਤੋ ਇੱਥੇ ਵੀ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਆ ਸੰਗ। ਕਹਿੰਦੇ ਨੇ ਮੈਂ ਤੇ ਸਮਝਿਆ ਸੀ ਕਿ ਬੜਾ ਕੋਈ ਮਹਾਂਪੁਰਸ਼ ਹੈ, ਕੋਈ ਬੜਾ ਪਹੁੰਚਿਆ ਹੋਇਆ, ਤਾਂ ਮੈਂ ਉਹਦੇ ਨਾਲ ਨੇੜਤਾ ਕੀਤੀ ਹੈ।
ਜੇ ਜਾਣਾ ਬਾਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ।
ਜੇ ਜਾਣਾ ਬਾਗ ਬੱਪੜਾ, ਜੇ ਪਤਾ ਹੁੰਦਾ ਵੀ ਇਹ ਤੇ ਐਵੇਂ ਬਗਲਾ ਹੀ ਹੈ ਤੇ ਮੈਂ ਤੇ ਮੁੱਢ ਤੋਂ ਲੈ ਕੇ ਇਹਨੂੰ ਬਿਲਕੁਲ ਨੇੜੇ ਹੀ ਨਹੀਂ ਸੀ ਇਹਦੇ ਢੁੱਕਣਾ। ਗੁਰੂ ਸਵਾਰਿਓ ਪਤਾ ਉਦੋਂ ਲੱਗਦਾ ਜਦੋਂ ਬੰਦੇ ਦੇ ਨਾਲ ਧੋਖਾ ਹੋ ਜਾਂਦਾ। ਪਹਿਲਾਂ ਤੇ ਸਮਝ ਲੈਂਦੇ ਨੇ ਕਿ ਸ਼ਾਇਦ ਕੋਈ ਬੜੀ ਪਹੁੰਚੀ ਹੋਈ ਹਸਤੀ ਹੈ, ਬੜੇ ਮਹਾਂਪੁਰਸ਼ ਨੇ, ਪਰ ਪਤਾ ਉਦੋਂ ਲੱਗਦਾ ਜਦੋਂ ਕੇਸਾਂ ਦੀ ਵੀ ਗਿਣਤੀ ਨਹੀਂ ਹੁੰਦੀ ਕਿ ਕਿੰਨੇ ਕੁ ਕੇਸ ਇਹਨਾਂ ਦੇ ਕਰੈਕਟਰ ਤੇ ਕਰਕੇ ਪਏ ਹੁੰਦੇ ਨੇ। ਗੁਰੂ ਸਵਾਰਿਓ ਅਸਲ ਵਿੱਚ ਜੋ ਸੱਚ ਹੈ ਉਹ ਸੱਚ ਹੈ, ਨਕਲ ਕਦੇ ਸੱਚ ਨਹੀਂ ਹੋ ਸਕਦੀ। ਪਰ ਯਤਨ ਬੜੇ ਕੀਤੇ। ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਣੇ ਉੱਪਰ ਲਾਲ ਜੜਾ ਓ ਦਿਸੇ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ। ਕਹਿੰਦੇ ਨੇ ਅੰਦਰ ਨਾਮ ਨਹੀਂ ਤੇ ਬਾਹਰੋਂ ਜਿਹੜਾ ਵਿਖਾਵਾ ਬੜਾ, ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਸੜਿਆ ਹੋਇਆ ਕਾਨਾ ਬਾਹਰੋਂ ਤੇ ਬੜਾ ਦੂਰੋਂ ਹੀ ਚਮਕਾਂ ਮਾਰਦਾ, ਪਰ ਜਦੋਂ ਅੰਦਰ ਵੇਖੀਏ ਤੇ ਅੰਦਰ ਕੇਵਲ ਸਵਾਹ ਹੀ ਭਰੀ ਹੁੰਦੀ ਹੈ। ਬਸ ਐਸਾ ਹਾਲ ਇਹਨਾਂ ਮਨੁੱਖਾਂ ਦਾ। ਤੋ ਮੇਰੇ ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਆਓ ਪਿਆਰ ਨਾਲ ਸਰਵਣ ਕਰੀਏ ਜੀ।
ਜੇ ਜਾਣਾ ਬਗ ਬੱਪੜਾ ਤਾਂ ਜਨਮ ਨਾ ਦੇਂਦੀ ਅੰਗ।
ਜੇ ਮੈਨੂੰ ਪਤਾ ਹੁੰਦਾ ਕਿ ਕੇਵਲ ਪਖੰਡੀ ਹੈ ਤੇ ਮੈਂ ਮੁੱਢ ਤੋਂ ਹੀ ਇਹਨੂੰ ਬਿਲਕੁਲ ਕੋਲ ਢੁੱਕਣ ਨਾ ਦੇਂਦੀ, ਮੈਂ ਇਹਦੇ ਕੋਲ ਨਹੀਂ ਸੀ ਬੈਠਣਾ।
ਮਹੱਲਾ ਤੀਜਾ ਹੰਸਾ ਵੇਖ ਤਰਨ ਦਿਆਂ ਬੱਗਾ ਤੇ ਆਇਆ ਚਾਉ।
ਗੁਰੂ ਸਵਾਰਿਓ ਵੇਖਿਆ ਕਿ ਹੰਸ ਕਿਵੇਂ ਮਾਨ ਸਰੋਵਰ ਵਿੱਚ ਤਰਦੇ ਨੇ ਤੇ ਉਹਦੇ ਵੱਲ ਵੇਖ ਕੇ ਬਗਲੇ ਨੂੰ ਵੀ ਚਾਅ ਆਇਆ ਕਿ ਮੈਂ ਵੀ ਤਰਾਂ। ਗੁਰੂ ਸਵਾਰਿਓ ਅਸ ਅੱਜ ਜਿਸ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਪੁਰਬ ਹੈ ਨਾ, ਕਦੇ ਸਮਾਂ ਆਇਆ ਸੀ ਕਿ ਨਕਲ ਕਰਨ ਵਾਲਿਆਂ ਨੇ 22 ਮੰਜੀਆਂ ਰੱਖ ਲਈਆਂ ਕਿ ਸਾਡੇ ਕੋਲ ਵੀ ਗੁਰੂ ਨਾਨਕ ਦੀ ਜੋਤ ਹੈ, ਪਰ ਕੌਣ ਦੱਸੇ ਇਹ ਤੇ ਤੁਰਦਰ ਗਾਉਂ ਅੰਗੀਆਂ ਹੋਈਆਂ ਆਉਂਦੀਆਂ ਆਤਮਾ ਨੇ। ਗੁਰੂ ਸਵਾਰਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਆਗਮਨ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਹੋਇਆ, ਦਸਾਂ ਪਾਤਸ਼ਾਹੀਆਂ ਵਿੱਚੋਂ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜਿਨ੍ਹਾਂ ਦਾ ਆਗਮਨ ਇਸ ਮੁਬਾਰਕ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਨੂੰ ਮਾਲਕ ਨੇ ਪਹਿਲਾਂ ਵੀ ਚਾਰ ਪੁੱਤਰ ਬਖਸ਼ਿਸ਼ ਕੀਤੇ ਨੇ, ਇੱਕ ਪੁੱਤਰੀ ਦੀ ਬਖਸ਼ਿਸ਼ ਹੋਈ ਹੈ। ਅਤੇ ਜਿਸ ਦਿਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਗਮਨ ਹੋਇਆ ਨਾ, ਮੇਰੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਪੈ ਸਰਵਣ ਕਰਦੇ ਨੇ। ਇੱਕ ਸਿੱਖ ਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਤੁਹਾਡੇ ਘਰ ਇੱਕ ਬਾਲਕ ਦਾ ਆਗਮਨ ਹੋਇਆ, ਮਾਲਕ ਨੇ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਤਿਹਾਸ ਦੇ ਪੰਨੇ ਦੱਸਦੇ ਨੇ, ਕਹਿੰਦੇ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਸਮਾਪਤੀ ਤੋਂ ਬਾਅਦ ਗਏ ਆਪਣੇ ਮਹਿਲਾਂ ਵਿੱਚ, ਭਾਈ ਵਿਧੀ ਚੰਦ ਜੀ ਨਾਲ ਨੇ, ਹੋਰ ਵੀ ਸਿੱਖ ਸੰਗਤਾਂ ਨਾਲ ਨੇ। ਅਤੇ ਗੁਰੂ ਸਵਾਰਿਓ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਸ ਨਵ ਜੰਮੇ ਬਾਲਕ ਨੂੰ ਆਪਣੇ ਹੱਥਾਂ ਵਿੱਚ ਲਿਆ, ਬੜੇ ਧਿਆਨ ਨਾਲ ਵੇਖਦੇ ਨੇ ਅਤੇ ਵੇਖ ਕੇ, ਅਤੇ ਮੇਰੇ ਪਾਤਸ਼ਾਹ ਜੀ ਦਾ ਭਾਰੀ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਸੀਸ ਥੋੜ੍ਹਾ ਜਿਹਾ ਦਰਸ਼ਨ ਕਰਕੇ ਅਤੇ ਝੁੱਕ ਗਿਆ। ਸਿੱਖ ਹੈਰਾਨ ਹੋ ਗਏ ਅਤੇ ਪੁੱਛ ਲਿਆ, ਭਾਈ ਵਿਧੀ ਚੰਦ ਜੀ ਨੇ ਕਹਿਣ ਲੱਗੇ, ਦਾਤਾ ਪਹਿਲਾਂ ਵੀ ਮਾਲਕ ਨੇ ਪੁੱਤਰ ਬਖਸ਼ਿਸ਼ ਕੀਤੇ ਨੇ, ਪਰ ਇਸ ਬਾਲਕ ਵਿੱਚ ਐਸੀ ਕਿਹੜੀ ਗੱਲ ਹੈ ਕਿ ਦਰਸ਼ਨ ਕਰਦਿਆਂ ਹੀ ਤੁਹਾਡਾ ਸੀਸ ਕਿਉਂ ਝੁੱਕਿਆ? ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਜਿਹੜਾ ਸ਼ਬਦ ਕਿਹਾ ਸੀ ਨਾ, ਇੱਕ ਸ਼ਾਇਰ ਨੇ ਅੰਕਿਤ ਕੀਤਾ, ਵੇਖ ਕੇ ਉਸ ਨਜ਼ਰ ਦੇ ਨਾਲ ਜਦੋਂ ਵੇਖਿਆ ਪਹਿਚਾਣਿਆ, ਅਤੇ ਮੇਰੇ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ, ਸਭੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਪਾਣੀ ਇਸ ਫਕੀਰ ਦਾ ਭਰਨਗੀਆਂ। ਕਹਿੰਦੇ ਨੇ ਜੇ ਇਹਦਾ ਪੁੱਤਰ ਆਇਆ ਨਾ, ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੇ ਧਾਏ, ਸਭ ਥਾਂ ਹੀ ਹੋਏ ਸਹਾਏ, ਸਭੇ ਰਿੱਧੀਆਂ ਸਿੱਧੀਆਂ ਕਰਾ ਮਾਤਾਂ ਪਾਣੀ ਇਸ ਫਕੀਰ ਦਾ ਭਰਨਗੀਆਂ। ਜਿੱਥੇ ਜਿੱਥੇ ਇਹ ਧਰੇਗਾ ਚਰਨ ਸਾਧੂ, ਉੱਥੋਂ ਕੁੱਲ ਉਦਾਸੀਆਂ ਹਰਨਗੀਆਂ। ਕਹਿਣ ਲੱਗੇ ਇਸ ਸਾਧੂ ਦੇ ਜਿੱਥੇ ਚਰਨ ਪੈ ਗਏ ਉੱਥੇ ਕੋਈ ਦੁੱਖ ਫਿਰ ਨਜ਼ਰ ਨਹੀਂ ਆਏਗਾ, ਇਹ ਲੋਕਾਂ ਦੇ ਦੁੱਖ ਹਰਨ ਵਾਸਤੇ ਆਏ ਨੇ, ਤਿਆਗ ਔਰ ਵਿਰਾਗ ਦੀ ਮੂਰਤ ਨੇ। ਔਰ ਕਮਾਲ ਦੀ ਗੱਲ ਹੈ ਕਿ ਜਿਸ ਦਿਨ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਸੀ ਨਾ, ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਉਮਰ ਬੜੀ ਅਜੇ ਛੋਟੀ ਸੀ, 4 ਕੁ ਸਾਲ ਦੀ ਉਮਰ ਸੀ। ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹੀ ਹੈ, ਬੜੇ ਸੁੰਦਰ ਬਸਤਰ ਤਿਆਰ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਵੀ ਪਹਿਨਾਏ ਗਏ। ਅਤੇ ਗੁਰੂ ਸਵਾਰਿਓ, ਜਦੋਂ ਬਰਾਤ ਤੁਰੀ ਅਤੇ ਬਰਾਤ ਨੂੰ ਵੇਖਣ ਵਾਸਤੇ ਬਹੁਤ ਸਾਰੇ ਸ਼ਹਿਰ ਦੇ ਲੋਕ ਆਏ, ਇੱਕ ਸਾਈਡ 'ਤੇ ਛੋਟੇ ਛੋਟੇ ਬੱਚੇ ਖੜ੍ਹੇ ਨੇ, ਸਰਦੀ ਦਾ ਮੌਸਮ ਹੈ, ਅਤੇ ਮੇਰੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੌਲੀ ਹੌਲੀ ਚੱਲਦਿਆਂ ਚੱਲਦਿਆਂ ਉਹਨਾਂ ਬੱਚਿਆਂ ਦੇ ਕੋਲ ਚਲੇ ਗਏ। ਇੱਕ ਛੋਟਾ ਜਿਹਾ ਬੱਚਾ ਜਿਹਦੇ ਤਨ 'ਤੇ ਕੱਪੜਾ ਕੋਈ ਨਹੀਂ, ਉਹਦੇ ਬੁੱਲ ਵੀ ਸਰਦੀ ਨਾਲ ਲਾਲ ਹੋਏ ਪਏ ਨੇ, ਸਾਰਾ ਸਰੀਰ ਉਹਦਾ ਕੰਬ ਰਿਹਾ। ਅਤੇ ਜਾ ਕੇ ਮੇਰੇ ਸਾਹਿਬ ਜੀ ਨੇ ਪੁੱਛ ਲਿਆ, ਕਹਿਣ ਲੱਗੇ, ਵੀਰਾ ਤੇਰੀ ਮਾਂ ਨੇ ਤੈਨੂੰ ਬਸਤਰ ਨਹੀਂ ਲੈ ਕੇ ਦਿੱਤੇ? ਅਤੇ ਉਸ ਬੱਚੇ ਨੇ ਨੀਵੀਂ ਪਾਈ ਅਤੇ ਹੌਲੀ ਜਿਹੀ ਕਿਹਾ, ਕਹਿਣ ਲੱਗੇ, ਕਿਹੜੀ ਮਾਂ ਹੈ ਜਿਹੜੀ ਇਹ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ ਵੀ ਸੋਹਣੇ ਕੱਪੜੇ ਪਾਏ? ਪਰ ਹਕੀਕਤ ਇਹ ਹੈ ਕਿ ਘਰ ਵਿੱਚ ਤੇ 2 ਵਕਤ ਸ਼ਕਲ ਲਈ ਰੋਟੀ ਕੋਈ ਨਹੀਂ, ਸਾਨੂੰ ਬਸਤਰ ਕਿੰਨੇ ਲੈ ਕੇ ਦੇਣੇ ਨੇ? ਅਤੇ ਮੇਰੇ ਪਾਤਸ਼ਾਹ ਤਿਆਗ ਔਰ ਵਿਰਾਗ ਦੀ ਮੂਰਤ ਨੇ, ਮੇਰੇ ਸਾਹਿਬ ਜੀ ਨੇ ਛੇਤੀ ਨਾਲ ਆਪਣੇ ਬਸਤਰ ਉਤਾਰੇ ਅਤੇ ਉਸ ਬੱਚੇ ਨੂੰ ਪਹਿਨਾ ਦਿੱਤੇ। ਗੁਰੂ ਸਵਾਰਿਓ, ਜਦੋਂ ਘਰ ਵਾਪਸ ਆਏ ਤਾਂ ਮਾਤਾ ਜੀ ਨਾਰਾਜ਼ ਹੋ ਗਏ ਵੇਖ ਕੇ, ਕਹਿਣ ਲੱਗੇ, ਬੇਟਾ ਇੰਨੇ ਸੋਹਣੇ ਬਸਤਰ ਮੈਂ ਪਹਿਨਾ ਕੇ ਭੇਜਿਆ ਸੀ ਅਤੇ ਬਸਤਰ ਕਿੱਥੇ ਨੇ? ਅਤੇ ਮੇਰੇ ਸਾਹਿਬ ਨੇ ਕਿਹਾ ਸੀ, ਮਾਂ ਅਸਲ ਵਿੱਚ ਮਾਲਕ ਨੇ ਮੈਨੂੰ ਹਿਰਦਾ ਇਸ ਤਰ੍ਹਾਂ ਦਾ ਦਿੱਤਾ ਸੀ मैं किसी का नगेज नहीं हो वेख सकता। एक छोटा जिहा बच्चा जिहदे तन ते कपड़ा कोई नहीं सी, मैं अपने तन दे कपड़े उतार के मैं उसनू दे आया। मैं क्या मैनू तो होर मिल जाएंगे पर इस गरीब नू किन्ने लैके देने ने, मां मैं अपने वस्त्र उतार के दे आया। तो गुरु सवारियो माता जी नाराज होए, पर गुरु हरगोबिंद पातशाह मीरी पीरी दे मालिक उन्हें पूछया सी, कहन लगे नानकी ये की? कहन लगे महाराज इन्ने सुंदर वस्त्र पहनाए सन, पता नहीं केड़े गरीब नू दे के आ गए। तो मेरे साहब ने कहा सी नानकी घबरा ना, इनू मालिक ने हिरदा ही ऐसा दिता है, अज ते इन्हें किसी का नगेज ढकन लई अपने तन दे वस्त्र उतार के दिते ने ना, एक दिन ऐसा भी आना है इन्हें अपना तन भी दूजियां तो कुर्बान कर देना है। उस मेरे पातशाह ने गुरु सवारियो त्याग और विराग की मूर्त ने जिस दिन गुरु हरगोबिंद पातशाह जी गुरता गद्दी की बख्शिश करन लगे सन ना गुरु हर राय पातशाह जी नूं, ते उस वेले भी गुरु तेग बहादुर पातशाह जी ने कोई दावा नहीं, कोई हक जतान की गल नहीं की, क्योंकि हर वेले नाम बाणी विच जुड़े हुए ने, हर वेले उस मालक की इबादत विच जुड़े ने, और दसते ने कि कदे भी पातशाह जी नूं किसी ने खिड़खिड़ा के हसदिया नहीं वेख्या। नीवी पा के दरबार में आना, एक दिन सिखा ने पूछ लिया गुरु हरगोबिंद पातशाह नूं, महाराज तुहाडा छोटा पुत्र कदे तुहाडे नाल अख विच अख पा के गल नहीं करदा वेख्या? हर वेले हाथ जोड़ के नीवी पाई रखते ने ते अखां नम रहिंदियां ने। कहन लगे कल संगत विच पुछांगे। जदों संगत विच पुछया गया कहन लगे कि बेटा संगत इस गल की मंग करती है कि दसो तुसी कदे उच्ची गल नहीं की, कदे अख विच अख पा के गल नहीं की, इहदा कारण की है? ते वेखो हाथ जोड़ के मेरे पातशाह जी ने कहा सी गुरु हरगोबिंद पातशाह नूं, कहन लगे पातशाह जेड़े अंदर दे गुनाहां नूं जाणदे होण ना उन्हां नाल कदी भी अख चख पा के गल नहीं कीती जांदी। पातशाह तुसी सारियां अंदर दियां जानण वाले हो, तुहाडे नाल अख विच अख पा के मैं गल किवें करां? हर वेले उस मालक दी इबादत विच। और अज ते असी गुरु सवारियो मैनूं माफ करिया जे गुरु साहिबाना ते भी किंतु परंतु करन लग्गिया असी एक मिंट नहीं लांदे, असी अपने आप नूं बहुते सियाणे समझण लग पए। तो मैं भी बेनती करा जदों कई बार बहुत ही ज्यादा रोशनी मिल जाए ना उदों भी बंदे नूं नज़र कख नहीं जे आउंदा, फिर अन्ना ही हो जाता है। ऐसी हालत बनी पई है गुरु साहिबाना ते भी असी तर्क करने हैं कि नहीं जी इंज नहीं हो सकता। मेरे पातशाह जी जिस दिन गुरु हरगोबिंद पातशाह जी ने गुरता गद्दी की बख्शिश की ते मात नानकी जी ने इन्नी गल कही सी, कह लगे सतगुरु जी तुसी गुरता गद्दी की बख्शिश ते कीती है अपने पोते नूं, तुहाडी करनी ते कोई शक नहीं, पर मैं एक बेनती करा मेरा पुत्र कदे मसंदा नाल गल नहीं करदा, कदे किसे नाल हस के गलबात नहीं करदा, मैनूं इन्ना दस दिओ कि मेरे पुत्र दा की बनेगा? ते गुरु हरगोबिंद पातशाह ने कहा सी, कहन लगे नानकी झोली कर, झोली कीती ते मेरे साहब ने ना एक रुमाल दिता। कहन लगे आ जिहड़ा रुमाल है ना ये मेरे इस पुत्र नूं दई। एक पोथी दिती, कहन लगे ये मेरी नूं नूं दई, भाव माता गुजर कौर जी नूं। ते एक कटार दिती सी, कहन लगे आ जिहड़ी कटार है ना ये मेरे पोते नूं दई, धन गुरु गोबिंद सिंह महाराज जी नूं। कहन लगे नानकी तू कहनी है मेरे पुत्र दा की बनेगा? सच जानी आने वाले समय में जो कुछ तेरे इस पुत्र ने करके जाना है ना कोई दुनिया ते कर सकया ते ना अगों करेगा। एवें नहीं आख्या तिलक जन्यू राखा प्रभ ताका कीनो बडो कलू में साका। गुरु तेग बहादुर पातशाह जी वह रुमाल जिहड़ा दिता सी ना गुरु हरगोबिंद पातशाह ने, सियाणे कहिंदे ने वह रुमाल ही चादर बन गया सी जिन्हें सारे हिंदुस्तान का ही पर्दा टक लिया। वह रुमाल ही सी जिहड़ा धर्म की चादर बन गया। तो खैर मैं बेनती करा, कैसा जीवन है मेरे पातशाह जी का? गुरता गद्दी दी बख्शिश होई पर उस तो पहला बहुत लंबा समा उस मालिक की इबादत विच जुड़े ने। आप दी ज्ञात लई मैं अर्ज करा कि सन 1632 विच मात गुजर कौर जी दे नाल आनंद कारज होया सी करतारपुर की धरती ते। सन 1666 विच गुरु गोबिंद सिंह महाराज जी का आगमन हुंदा है। आनंद कारज तो 34 साल बाद मालक ने पुत्र की दात बख्शिश की है, पर इन्ने नाम बाणी विच रंगे ने उस मालक की इबादत विच जुड़े ने। जदों पुत्र की दात मिली तो फिर भी ये नहीं संसारी लोकां वांगू इन्ना मोह नहीं। पुत्र का आगमन पटने में होया इन्ने समय बाद ते आप असाम की धरती ते संगतां नूं पैतारदे ने। और जिस दिन समा आ गया कि कश्मीर ते पंडितां ने आके बेनती की कि दाता अमरनाथ के मंदरां विच बड़े ठंडे हौसले दे नाल ठंडे दिमाग नाल सोच के इस नतीजे ते पहुंचे हां कि गुरु नानक दे घर तो बिना साडे धर्म नूं किसे नहीं ढारस देनी, किसे नहीं सहारा देना। यह गुरु नानक का घर ही है जिहड़ा गरीबां दी बांह फड़दा है, ते किरपा करो साडे धर्म नूं बचा लो। पंडित किरपा राम जिहड़ा मटन दा रहण वाला सी आया नाल 16 बंदियां दा वफद लैके, इसने आ के बेनती कीती सी ते गुरु सवारियो मेरे धन गुरु तेग बहादुर पातशाह जी ने उस वेले उन्हां कश्मीर दे पंडितां नूं जिहड़े शब्द कहे सन बहुत सुंदर अंकित कीता। दास दे पिता जी ज्ञानी दलीप सिंह जी दर्दी बहुत लंबा समा उन्होंने भी इस पावन स्टेज ते कथा की भी सेवा की। मैं बेनती करा उन्होंने मालक ने एक शायर का हिरदा भी दिता सी। उन्हां दी कलम तो यह जो शब्द निकले पंडितां नूं की कहिंदे ने, मेरे साहब ने कहा सी पंडित जीओ प्राणा तक है बाजी, एदू वध मैं कुछ नहीं कह सकता। हुण कौन रीस करेगा? पखंड का लिबास जिन्ना कोई मर्जी पा लवे। दर आए पंडितां नूं हौसला देण वास्ते की कहा सी, कहन लगे पंडित जीओ प्राणा तक है बाजी, एदू वध मैं कुछ नहीं कह सकता। खुश जान आनंद नमाणियां दे, मैं भी नहीं आनंदपुर रह सकता। सहनशीलता की कोई हद हुंदी, एदू वध सदमे हुण नहीं सह सकता। साधु हरि गोबिंद दे रहण बैठे पर हर गोबिंद का पुत्र नहीं बह सकता। कहन लगे महाराज फिर की करोगे? तो मेरे साहब ने कहा सी उन्हां पंडितां नूं, कहन लगे आपी जा खलोवांगा तेग थले, हुण नहीं होर निर्दोष खलोन देने। आपी जा खलोवांगा तेग थले, हुण नहीं होर निर्दोष खलोन देने। कोल बाल गोबिंद राय खड़े ने, कहन लगे गोबिंद बचड़िया तू भी यतीम हो जा, हुण मैं होर यतीम नहीं होन देने। रोना पिया जे गुजरिए आप रो लई, हुण मैं होर परिवार नहीं रोन देने। भावें आप नहीं मत्थे ते कदे लाया धक्के नाल मैं टिक्के नहीं धोन देने। कह लगे की होया जे मैं तिलक ते जन्यू दा धारनी नहीं पर किसे दे धर्म विच कोई दखल अंदाजी करे ए गुरु नानक दा घर कदे बर्दाश्त नहीं कर सकता। सतगुर आख्या बचियो घरी जाओ, सिर दे के सत बचांगा मैं। हिंदू मंदरां दे बुझे दीवियां विच तेल अपने लहू दा पावांगा मैं। पाया देश दियां जड़ां विच लहू ऐसा, भारत वर्ष दा बाग ते फल रहा है। ਹਿੰਦੂ ਮੰਦਰਾਂ ਦੇ ਅੱਜ ਵੀ ਦੀਵਿਆਂ ਵਿੱਚ ਲਹੂ ਤੇਗ ਬਹਾਦਰ ਦਾ ਬਲ ਰਿਹਾ ਹੈ। ਗੁਰੂ ਸਵਾਰਿਓ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼ਹਾਦਤ ਨਾ ਦਿੰਦੇ ਤੇ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੁੰਦਾ। ਤੋ ਖੈਰ, ਮੈਂ ਬੇਨਤੀ ਕਰਾਂ, ਮੇਰੇ ਸਾਹਿਬ ਜੀ ਆਪ ਪਹੁੰਚੇ ਸਨ, ਔਰ ਜੇ ਕਿਤੇ ਉਸ ਵੇਲੇ ਇਸਲਾਮ ਨੂੰ ਖਤਰਾ ਹੁੰਦਾ ਨਾ, ਤੇ ਮੇਰੇ ਪਾਤਸ਼ਾਹ ਜੀ ਉਹਨਾਂ ਵਾਸਤੇ ਵੀ ਆਪਣਾ ਆਪਾਂ ਬਲੀਦਾਨ ਕਰ ਦਿੰਦੇ। ਕੋਈ ਜਾਤ ਬਰਾਦਰੀ ਦਾ ਨਹੀਂ, ਲੋੜਵੰਦ ਕੌਣ ਹੈ, ਕੌਣ ਆਇਆ, ਕਿਸਨੇ ਆ ਕੇ ਨਿਮਾਣਾ ਬਣ ਕੇ ਫਰਿਆਦ ਕੀਤੀ। ਔਰ ਇੱਥੇ ਬਸ ਨਹੀਂ, ਮੇਰੇ ਪਾਤਸ਼ਾਹ ਜੀ ਦੇ ਸਿੱਖ ਨਾਲ ਗਏ। ਅਸੀਂ ਅੱਜ ਤੱਕ ਵੇਖਦੇ ਹਾਂ ਕਿ ਜਦੋਂ ਕਿਤੇ ਔਖਾ ਸਮਾਂ ਬਣਿਆ, ਜੀਸਸ ਕ੍ਰਾਈਸਟ ਦੇ ਚੇਲੇ ਵੀ ਉਸ ਵੇਲੇ ਸਾਥ ਛੱਡ ਕੇ ਚਲੇ ਗਏ ਸਨ। ਇਸੇ ਕਰਕੇ 13 ਅੰਕ ਨੂੰ ਅੱਜ ਵੀ ਚੰਗਾ ਨਹੀਂ ਸਮਝਿਆ ਜਾਂਦਾ। ਪਰ ਮੇਰੇ ਪਾਤਸ਼ਾਹ ਜੀ ਤੋਂ ਪਹਿਲਾਂ ਸ਼ਹਾਦਤ ਦਾ ਜਾਮ ਪੀਤਾ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੇ। ਸ਼ਾਇਰ ਕਹਿੰਦਾ, ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਦ, ਸਤੀ ਦਾਸ ਨੂੰ ਜਦੋਂ ਜਲਾ ਬੈਠੇ, ਗਲੀ ਦਾਲ ਨਾ ਅਜੇ ਵੀ ਦਰਿੰਦਿਆਂ ਦੀ, ਦੇਗੇ ਵਿੱਚ ਦਿਆਲੇ ਨੂੰ ਪਾ ਬੈਠੇ, ਤੁਹਾਡੇ ਸਾਹਮਣੇ ਸਿੱਖਾਂ ਨੂੰ ਮਾਰਿਆ ਏ, ਅਤੇ ਜਿੰਦਾ ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ, ਮੰਨੋ ਈਨ ਅਤੇ ਦੀਨ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ। ਪਰ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ। ਆਪ ਗਏ ਨੇ, ਪਰ ਇਹ ਨਹੀਂ ਕਿ ਅੱਜ ਦੇ ਜਿਹੜੇ ਪਖੰਡੀ ਤੁਰੇ ਫਿਰਦੇ ਨੇ ਕਿ ਕੋਈ ਕਰੈਕਟਰ 'ਤੇ ਇਲਜ਼ਾਮ ਲੱਗਾ ਹੋਵੇ ਤਾਂ ਉੱਥੇ ਪੇਸ਼ੀ ਹੋਈ ਹੋਵੇ। ਗੁਰੂ ਸਵਾਰਿਓ, ਸੱਚ ਦੀ ਖਾਤਰ, ਧਰਮ ਦੀ ਖਾਤਰ ਆਪਣਾ ਆਪਾ ਬਲੀਦਾਨ ਦੇਣਾ, ਇਹ ਗੱਲ ਹੋਰ ਹੈ। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਭੈ ਕਾਹੂ ਕੋ ਦੇਤ ਨੈਣੇ ਪੈਮਾਨ ਧਿਆਨ। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਪਰ ਚਾਹ ਨਾਲ ਮੈਂ ਇਸ ਤਾਂ ਮਰਨ ਆਇਆ, ਮਰਨ ਬਿਨਾਂ ਨਹੀਂ ਇਸ ਦਾ ਬਦਲ ਮਿਲਣਾ। ਜੋ ਜੋ ਅੱਜ ਮਜ਼ਲੂਮਾਂ 'ਤੇ ਬੀਤੀਆਂ ਨੇ, 26 ਦਿਨ ਤਿਆਰੀ ਲਈ ਬੜੇ ਹੁੰਦੇ, ਮੈਂ 26 ਸਾਲ ਤਿਆਰੀਆਂ ਕੀਤੀਆਂ ਨੇ। ਕਹਿਣ ਲੱਗੇ, ਮੈਂ ਤਾਂ ਬਾਬੇ ਬਕਾਲੇ ਭੋਰੇ 'ਚ ਬਹਿ ਕੇ ਤਿਆਰੀ ਇਸ ਕੰਮ ਦੀ ਕਰਦਾ ਰਿਹਾ, ਅੱਜ ਅਸੀਂ ਉਂਗਲ ਚੁੱਕਣ ਲੱਗੇ ਕਿ ਮਿੰਟ ਲਾਉਂਦੇ ਹਾਂ। ਗੁਰੂ ਸਵਾਰਿਓ, ਏਡਾ ਵੱਡਾ ਬਲੀਦਾਨ ਕੌਣ ਦੇ ਸਕਦਾ ਹੈ, ਇਹ ਵੱਡੀ ਉੱਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ। ਪਹਿਲਾਂ ਉਸ ਥਾਂ 'ਤੇ ਪਹੁੰਚ ਕੇ ਵੇਖੀਏ ਤਾਂ ਸਹੀ ਕਿ ਉਹ ਕਿਸ ਮਰਾਤਬੇ 'ਤੇ ਪਹੁੰਚੇ ਨੇ। ਤਾਂ ਖੈਰ, ਮੈਂ ਬੇਨਤੀ ਕਰਾਂ, ਉਸ ਪਾਤਸ਼ਾਹ ਜੀ ਨੇ ਆਪਣਾ ਆਪਾ ਬਲੀਦਾਨ ਦੇ ਦਿੱਤਾ, ਔਰ ਇਹ ਸ਼ਬਦ ਕਹਿਣੇ ਪਏ ਸਨ ਉਸ ਵੇਲੇ ਪੰਡਿਤ ਕਿਰਪਾ ਰਾਮ ਨੂੰ, ਜਦੋਂ ਇਹ ਪਤਾ ਲੱਗ ਗਿਆ ਨਾ ਕਿ ਸਤਿਗੁਰੂ ਜੀ ਨੇ ਸ਼ਹਾਦਤ ਦੇ ਦਿੱਤੀ ਸਾਡੀ ਖਾਤਰ। ਅਤੇ ਉਸ ਵੇਲੇ ਪੰਡਿਤ ਕਿਰਪਾ ਰਾਮ ਦੀ ਰਸਨਾ ਤੋਂ ਇਹ ਬੋਲ ਨਿਕਲੇ ਸਨ, ਕਹਿਣ ਲੱਗਾ, ਤਿੰਨਾਂ ਤੰਦਾਂ ਦਾ ਜੰਜੂ, ਇਹ ਗੱਲ ਕੀ ਸੀ ਜਦ ਮੈਂ ਉਸ ਦੇ ਕਦਮਾਂ ਵਿੱਚ ਆਣ ਰੱਖਿਆ, ਤਿੰਨਾਂ ਤੰਦਾਂ ਦਾ ਜੰਜੂ, ਇਹ ਗੱਲ ਕੀ ਸੀ ਜਦ ਮੈਂ ਉਸ ਦੇ ਕਦਮਾਂ ਵਿੱਚ ਆਣ ਰੱਖਿਆ, ਆਪਣੇ ਸਿਰ ਜਿੰਨਾ ਇਹਦਾ ਮੁੱਲ ਪਾਇਆ, ਕਿੰਨਾ ਇਸ ਨਿਮਾਣੇ ਦਾ ਮਾਣ ਰੱਖਿਆ, ਆਪਣਾ ਆਪਾ ਕੁਰਬਾਨ ਕਰ ਦਿੱਤਾ। ਗੁਰੂ ਸਵਾਰਿਓ, ਅਸਲ ਦੀ ਰੀਸ ਕਦੇ ਵੀ ਨਕਲ ਨਹੀਂ ਕਰ ਸਕਦੀ। ਹੰਸਾਂ ਦਾ ਮੁਕਾਬਲਾ ਕਦੇ ਬਗਲੇ ਨਹੀਂ ਜੇ ਕਰ ਸਕਦੇ। ਅੱਜ ਉਸ ਪਾਤਸ਼ਾਹ ਜੀ ਦਾ ਅਸੀਂ ਪਾਵਨ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ।
ਮਹੱਲਾ ਤੀਜਾ, ਹੰਸਾ ਵੇਖ ਤਰਨ ਦਿਆ, ਬੱਗਾ ਤੇ ਆਇਆ ਚਾਓ।
ਹੰਸਾਂ ਨੂੰ ਤਰਦਿਆਂ ਵੇਖ ਕੇ ਤੇ ਬਗਲੇ ਦੇ ਮਨ ਵਿੱਚ ਵੀ ਰੀਝ ਆਈ ਕਿ ਮੈਂ ਵੀ ਤਰ ਕੇ ਵੇਖਾਂ, ਖੰਭ ਤੇ ਮੈਨੂੰ ਵੀ ਦਿੱਤੇ ਨੇ, ਪੈਰ ਮੈਨੂੰ ਵੀ ਦਿੱਤੇ ਨੇ, ਮੈਨੂੰ ਵੀ ਇਸੇ ਤਰ੍ਹਾਂ ਦਾ ਹੀ ਸਰੂਪ ਦਿੱਤਾ ਹੈ, ਜੇ ਇਹ ਤਰ ਸਕਦਾ ਤੇ ਮੈਂ ਕਿਉਂ ਨਹੀਂ ਤਰ ਸਕਦਾ। ਪਰ ਕੌਣ ਦੱਸੇ ਜਿਹਦੇ ਉੱਤੇ ਮਾਲਕ ਦੀ ਕਿਰਪਾ ਹੋਵੇ ਨਾ, ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣੇ ਉਹ ਹੀ ਤਰ ਸਕਦਾ, ਔਰ ਉਹ ਹੀ ਦੂਜਿਆਂ ਨੂੰ ਵੀ ਤਾਰ ਸਕਦਾ। ਹਾਂ, ਵੇਖਿਆ ਹੈ ਹੰਸ ਵੱਲ ਤੇ ਬਗਲੇ ਦੇ ਅੰਦਰ ਵੀ ਚਾਉ ਪੈਦਾ ਹੋਇਆ ਹੈ।
ਉਬ ਮੋਏ ਬਾਗ ਵਪੜੇ, ਸਿਰ ਤਲ ਉੱਪਰ ਪਾਓ।
ਪਰ ਹੋਇਆ ਕਿ ਪਾਣੀ ਵਿੱਚ ਪੈਣ ਦੀ ਡੇਰ ਸੀ, ਉਸੇ ਵੇਲੇ ਜਿਹੜਾ ਬਗਲਾ ਸੀ ਨਾ ਉਹ ਪੁੱਠਾ ਹੋ ਗਿਆ, ਲੱਤਾਂ ਉੱਪਰ ਨੂੰ ਹੋ ਗਈਆਂ, ਗੋਤੇ ਖਾਣ ਲੱਗ ਪਿਆ, ਗੁਰੂ ਸਵਾਰਿਓ ਪਖੰਡੀ ਬੜੇ ਜੇ, ਪਰ ਜਦੋਂ ਕਿਤੇ ਸਮਾਂ ਆਵੇ ਨਾ ਕਿ ਹੁਣ ਕਿਵੇਂ ਤਰਨਾ, ਤੇ ਉਸ ਵੇਲੇ ਬਗਲੇ ਦੀ ਤਰ੍ਹਾਂ ਇਹ ਫਿਰ ਆਪ ਹੀ ਡੁੱਬ ਜਾਂਦੇ ਨੇ, ਦੂਜਿਆਂ ਨੂੰ ਨਹੀਂ ਜੇ ਤਾਰ ਸਕਦੇ। ਉਹ ਹੀ ਤਾਰ ਸਕਦੇ ਨੇ ਜਿਨ੍ਹਾਂ ਨੂੰ ਆਪ ਤਰਨ ਦੀ ਜਾਚ ਆਈ ਹੈ। ਇਸੇ ਕਰਕੇ ਮੇਰੇ ਸਾਹਿਬ ਨੇ ਕਿਹਾ ਸੀ, ਜਦ ਪੁੱਛਿਆ ਸੀ ਨਾ ਜੋਗੀਆਂ ਨੇ, ਇੰਨੇ ਪ੍ਰਭਾਵਿਤ ਹੋ ਗਏ ਗੁਰੂ ਨਾਨਕ ਦੇ ਮਹਾਰਾਜ ਤੋਂ, ਤੇ ਫਿਰ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਕੋਈ ਸਾਨੂੰ ਤਰਨ ਦੀ ਜਾਚ ਦੱਸੋ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਜੋਗੀਓ ਪਹਿਲਾਂ ਤੁਰਨਾ ਸਿੱਖ ਲਓ, ਫਿਰ ਤਰਨ ਦੀ ਜਾਚ ਆਏਗੀ। ਅਜੇ ਤੇ ਤੁਹਾਨੂੰ ਤੁਰਨਾ ਵੀ ਨਹੀਂ ਆਇਆ, ਤਰਨਾ ਤੇ ਦੂਰ ਦੀ ਗੱਲ ਹੈ। ਗੁਰੂ ਸਵਾਰਿਓ ਇਹ ਗੁਰੂ ਦੇ ਕੋਲ ਹੀ ਸਮਰੱਥਾ ਹੈ, ਜਿਹੜਾ ਆਪ ਵੀ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਹੈ।
ਪੌੜੀ ਤੂੰ ਆਪੇ ਹੀ ਆਪ ਆਪ ਹੈ, ਆਪ ਕਾਰਨ ਕੀਆ।
ਹੇ ਪਰਿਪੂਰਨ ਪਰਮਾਤਮਾ, ਤੂੰ ਆਪ ਹੀ ਕਾਰਨ ਕੀਆ, ਭਾਵ ਤੂੰ ਆਪ ਕਰਤਾ ਹੈ, ਤੂੰ ਆਪ ਸਾਰੀ ਸ੍ਰਿਸ਼ਟੀ ਨੂੰ ਸਾਜਿਆ, ਆਪ ਤੂੰ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਤੋ ਕਹਿਣ ਲੱਗੇ, ਤੂੰ ਆਪੇ ਹੀ ਆਪ ਆਪ ਹੈ। ਕਹਿੰਦੇ ਨੇ ਤੂੰ ਆਪ ਆਪ ਤੋਂ ਭਾਵ ਕੀ ਹੈ ਕਿ ਤੇਰੇ ਵਰਗਾ ਹੋਰ ਕੋਈ ਨਹੀਂ, ਤੇਰੇ ਵਰਗਾ ਤੂੰ ਹੀ ਹੈ, ਔਰ ਤੂੰ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ।
ਹੇ ਪਰਿਪੂਰਨ ਪਰਮਾਤਮਾ, ਤੂੰ ਆਪ ਹੀ ਹੈ ਜਿਹੜਾ ਨਿਰਆਕਾਰ ਹੈ, ਜਿਹਦਾ ਆਕਾਰ ਕੋਈ ਨਹੀਂ। ਅਸੀਂ ਪੜ੍ਹਦੇ ਹਾਂ ਨਾ, ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿੰਜ, ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕੇ। ਕਿਉਂਕਿ ਜਿਹੜੇ ਸਾਰੇ ਆਕਾਰ ਨੇ ਨਾ, ਉਹ ਸਾਰੇ ਆਕਾਰ ਤੇਰੇ ਹੀ ਨੇ। ਜੋ ਉਹਦੀ ਕਿਰਤ ਹੈ, ਉਸ ਕਿਰਤ ਵਿੱਚ ਉਹ ਪਰਮਾਤਮਾ ਆਪ ਬੈਠਾ ਹੋਇਆ, ਉਹ ਕਰਤਾ ਵੱਖਰਾ ਨਹੀਂ ਹੈ, ਉਹਨੇ ਜੋ ਵੀ ਬਣਾਇਆ ਨਾ ਉਹਦੇ ਵਿੱਚ ਆਪ ਬੈਠ ਗਿਆ। ਤੋ ਮੇਰੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਇਸ ਮੁਬਾਰਕ ਪੌੜੀ ਅੰਦਰ। ਪਾਤਸ਼ਾਹ ਜੀ ਕਹਿੰਦੇ ਨੇ, ਤੂੰ ਆਪੇ ਆਪ ਨਿਰੰਕਾਰ ਹੈ, ਕੋ ਅਵਰ ਨਾ ਬੀਆ। ਬੀਆ ਕਹਿੰਦੇ ਨੇ ਦੂਜਾ, ਕਹਿੰਦੇ ਨੇ ਕੋਈ ਦੂਜਾ ਹੋਰ ਤੇਰੇ ਵਰਗਾ ਹੈ ਨਹੀਂ, ਜਿਹੜਾ ਕੋਈ ਤੇਰੀ ਰੀਸ ਕਰ ਸਕੇ। ਇਸ ਕਰਕੇ ਤੇਰੇ ਵਰਗਾ ਦੂਜਾ ਕੋਈ ਨਹੀਂ, ਤੂੰ ਅਦੁੱਤੀ ਹੈ। ਪਾਤਸ਼ਾਹ ਜੀ ਕਹਿੰਦੇ ਨੇ, ਹੋਰ ਤੇਰੇ ਵਰਗਾ ਕੋਈ ਵੀ ਨਹੀਂ ਹੈ।
ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰ ਸੋਥੀਆ।
ਤੂੰ ਕਰਨ ਕਾਰਨ ਸਮਰੱਥ ਹੈ, ਕਹਿੰਦੇ ਨੇ ਤੂੰ ਤੇਰੇ ਵਿੱਚ ਇਹ ਸਮਰੱਥਾ ਹੈ। ਕਾਹਦੀ? ਕਿ ਤੂੰ ਇਸ ਸ੍ਰਿਸ਼ਟੀ ਨੂੰ ਬਣਾਇਆ, ਤੂੰ ਬਣਾ ਸਕਦਾ, ਤੇਰੇ ਕੋਲ ਇਹ ਸਮਰੱਥਾ, ਦੂਜੇ ਕਿਸੇ ਕੋਲ ਵੀ ਨਹੀਂ। ਔਰ ਕਹਿੰਦੇ ਨੇ ਤੂੰ ਕਰੇ ਸੁਥੀਆ, ਜੋ ਤੂੰ ਕਰੇ ਉਹ ਹੀ ਹੁੰਦਾ। ਮਨੁੱਖ ਦੇ ਆਪਣੇ ਯਤਨਾਂ ਨਾਲ ਕੁਝ ਨਹੀਂ ਹੋ ਸਕਦਾ, ਮਨੁੱਖ ਦੇ ਅੰਦਰ ਵੀ ਉਹ ਹੀ ਬੈਠਾ। ਜੇ ਸੱਚ ਜਾਣਿਓ, ਜਿਹੜਾ ਡਰਾਈਵਰ ਹੈ ਨਾ, ਉਹ ਅੰਦਰ ਉਹ ਮਾਲਕ ਬੈਠਾ। ਹੈਰਾਨਗੀ ਹੁੰਦੀ ਹੈ ਕਈ ਵਾਰੀ, ਕਿਸੇ ਨੂੰ ਇੱਕ ਰੁਪਈਆ ਦੇਣਾ ਹੋਵੇ ਨਾ, ਅਤੇ ਬੰਦਾ ਦੇਣ ਤੋਂ ਗੁਰੇਜ਼ ਕਰਦਾ ਕਿ ਨਹੀਂ, ਭਾਵੇਂ ਜੇਬ ਵਿੱਚ ਪਏ ਹੋਣ, ਫਿਰ ਵੀ ਕਹਿੰਦਾ ਨਹੀਂ, ਮੇਰੇ ਕੋਲ ਟੁੱਟੇ ਨਹੀਂ, ਅੱਗੇ ਚਲਾ ਜਾ। ਅਤੇ ਕਈ ਵਾਰੀ 10-20-50 ਉਹ ਵੀ ਇੱਕ ਮਿੰਟ 'ਚ ਕੱਢ ਕੇ ਫੜਾ ਦਿੰਦਾ। ਕਾਰਨ ਕੀ ਹੈ? ਕਿ ਜਿਹੜਾ ਅੰਦਰ ਬੈਠਾ ਨਾ, ਉਹ ਪ੍ਰੇਰਣਾ ਕਰਦਾ, ਔਰ ਜੋ ਉਹ ਕਹਿੰਦਾ ਉਹ ਹੀ ਹੁੰਦਾ, ਉਹਦੇ ਹੁਕਮ ਤੋਂ ਬਗੈਰ ਨਹੀਂ ਕੁਝ ਵੀ ਹੋ ਰਿਹਾ। ਇਸ ਕਰਕੇ ਮੇਰੇ ਸਾਹਿਬ ਜੀ ਕਹਿੰਦੇ ਨੇ, ਤੂੰ ਕਰਨ ਕਾਰਨ ਸਮਰੱਥ ਹੈ, ਤੂੰ ਕਰੇ ਸੋ ਥੀਆ। ਕਹਿੰਦੇ ਨੇ, ਜੋ ਤੂੰ ਕਰਦਾ ਉਹ ਹੀ ਹੁੰਦਾ ਹੈ।
ਤੂੰ ਅਣ ਮੰਗਿਆ ਦਾਨ ਦੇਵਣਾ ਸਭਨਾ ਹਾਂ ਜੀਆ।
ਹੇ ਪਰਿਪੂਰਨ ਪਰਮਾਤਮਾ, ਤੂੰ ਤੇ ਏਡਾ ਦਿਆਲੂ ਹੈ, ਤੂੰ ਅਣਮੰਗਿਆ ਦਾਨ ਦੇਵਦਾ। ਕੁਝ ਤੇ ਉਹ ਨੇ ਨਾ ਕਿ ਜਿਨ੍ਹਾਂ ਦੇ ਜਾ ਕੇ ਹੱਥ ਵੀ ਜੋੜੋ, ਮੱਥੇ ਵੀ ਰਗੜੋ, ਉਹ ਤਾਂ ਵੀ ਨਹੀਂ ਦਿੰਦੇ। ਪਰ ਉਹ ਪਰਿਪੂਰਨ ਪਰਮਾਤਮਾ ਐਸਾ ਹੈ, ਉਹ ਅਣਮੰਗਿਆ ਦਾਨ। ਜਿਹੜੀ ਸਿਆਣੀ ਮਾਂ ਹੈ ਨਾ, ਸਿਆਣੀ ਮਾਂ ਉਹ ਨਹੀਂ ਹੁੰਦੀ ਕਿ ਜਿਹੜੀ ਬੱਚੇ ਨੂੰ 2 ਘੰਟੇ ਰਵਾ ਕੇ ਤੇ ਫਿਰ ਉਹਨੂੰ ਦੁੱਧ ਦੇਵੇ। ਸਿਆਣੀ ਮਾਂ ਉਹ ਹੈ ਜਿਹੜੀ ਬੱਚੇ ਨੂੰ ਰੋਣ ਹੀ ਨਾ ਦੇਵੇ। ਮਾਂ ਨੂੰ ਪਤਾ ਹੁੰਦਾ ਕਿ ਇਸ ਵੇਲੇ ਬੱਚੇ ਨੂੰ ਭੁੱਖ ਲੱਗੀ ਹੈ, ਇਹਨੂੰ ਪਿਆਸ ਦੀ, ਪਾਣੀ ਦੀ ਲੋੜ, ਇਹਨੂੰ ਪਿਆਸ ਲੱਗੀ ਹੋਵੇਗੀ, ਇਹਨੂੰ ਮੈਂ ਬਸਤਰ ਕਿਸ ਤਰ੍ਹਾਂ ਦੇ ਦੇਣੇ ਨੇ। ਮਾਂ ਨੂੰ ਸਾਰਾ ਪਤਾ ਹੁੰਦਾ। ਉਸ ਪਰਿਪੂਰਨ ਪਰਮਾਤਮਾ ਨੂੰ ਵੀ ਸਾਰਾ ਪਤਾ ਹੈ ਕਿ ਕਿਹਨੂੰ ਮੈਂ ਦੇਣਾ, ਕਦੋਂ ਦੇਣਾ ਅਤੇ ਕਿੱਥੇ ਦੇਣਾ। ਇਹ ਗੱਲ ਵੱਖਰੀ ਹੈ ਕਿ ਮਨੁੱਖ ਛੋਟੀ ਸੋਚ ਦਾ ਮਾਲਕ ਹੋਣ ਕਰਕੇ ਕਈ ਵਾਰੀ ਬੰਦਾ ਉਸ ਮਾਲਕ 'ਤੇ ਵੀ ਗਿਲਾ ਸ਼ਿਕਵਾ ਲੱਗ ਪੈਂਦਾ ਕਰਨ, ਪਰ ਨਹੀਂ, ਉਸ ਮਾਲਕ ਨੂੰ ਪਤਾ ਹੈ। ਬੱਚੇ ਦਾ ਇੱਕ ਸੁਭਾਅ ਹੈ ਕਿ ਚੰਚਲ ਮਤ ਬਾਲਕ ਬਪਰੇ ਕੀ ਸਰਪ ਅਗਣ ਕਰ ਮੇਲੇ। ਹੁਣ ਬੱਚੇ ਨੂੰ ਤਾਂ ਇਹ ਪਤਾ ਕਿ ਬੜਾ ਸੋਹਣਾ ਲੱਗਦਾ ਸੱਪ ਤੁਰਿਆ ਹੁੰਦਾ, ਪਰ ਇਹ ਨਹੀਂ ਪਤਾ ਕਿ ਮੌਤ ਦਾ ਕਾਰਨ ਬਣ ਸਕਦਾ। ਕੋਲਾ ਚਮਕਦਾ ਹੋਇਆ ਬੜਾ ਸੋਹਣਾ ਲੱਗਦਾ, ਬੱਚਾ ਤਾਂ ਕਹਿੰਦਾ ਮੈਂ ਸੱਪ ਨੂੰ ਵੀ ਹੱਥ ਵਿੱਚ ਫੜ ਲਵਾਂ, ਮੈਂ ਕੋਲੇ ਨੂੰ ਵੀ ਹੱਥ ਵਿੱਚ ਫੜਾਂ, ਪਰ ਮਾਂ ਨੂੰ ਪਤਾ ਹੁੰਦਾ ਕਿ ਜੇ ਇਹਨੇ ਸੱਪ ਨੂੰ ਹੱਥ ਵਿੱਚ ਫੜਿਆ ਮੌਤ ਹੋ ਸਕਦੀ ਹੈ, ਕੋਲੇ ਨੂੰ ਹੱਥ ਵਿੱਚ ਫੜਿਆ ਇਹਦਾ ਹੱਥ ਸੜ ਸਕਦਾ। ਇਸ ਕਰਕੇ ਸਿਆਣੀ ਮਾਂ ਉਸ ਨੂੰ ਇਸ ਪਾਸਿਓਂ ਵਰਜਦੀ ਹੈ। ਅਤੇ ਕਈ ਵਾਰੀ ਜੇ ਕਿਤੇ ਦੁੱਖ ਵੀ ਆਉਂਦਾ ਨਾ, ਤਾਂ ਸੱਚ ਜਾਣੇ ਉਹ ਵੀ ਸਾਡੇ ਭਲੇ ਵਾਸਤੇ ਆਉਂਦਾ। ਜੇ ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਭੀ ਦਾਤ ਤੇਰੀ ਦਤਾਰ। ਅਸੀਂ ਕਈ ਵਾਰੀ ਕਾਰ ਲੈ ਕੇ ਅਤੇ ਮਗਰ ਅੱਧੀ ਕੋ ਪੰਕਤੀ ਲਿਖ ਲੈਂਦੇ ਹਾਂ, ਇਹ ਵੀ ਦਾਤ ਤੇਰੀ ਦਤਾਰ। ਗੁਰੂ ਸਵਾਰਿਓ ਪੂਰੀ ਪੰਕਤੀ ਪੜਾਂਗੇ ਤਾਂ ਫਿਰ ਸਮਝ ਆਵੇਗੀ। ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਤੂੰ ਸਾਰਿਆਂ ਨੂੰ ਦੇਣ ਵਾਲਾ, ਤੂੰ ਅਣ ਮੰਗਿਆ ਹੀ, ਤੂੰ ਤਾਂ ਪੱਥਰ ਦੇ ਵਿੱਚ ਕੀੜੇ ਨੂੰ ਵੀ ਦਿੰਦਾ। ਸਾਰਿਆਂ ਦੀ ਰੋਜ਼ੀ ਰੋਟੀ ਦਾ ਤੂੰ ਇੰਤਜ਼ਾਮ ਕੀਤਾ, ਜਦੋਂ ਅਜੇ ਜਨਮ ਨਹੀਂ ਸੀ ਹੋਇਆ ਉਦੋਂ ਵੀ ਤੂੰ ਮਾਤਾ ਦੇ ਉਧਰ ਵਿੱਚ ਵੀ ਖੁਰਾਕ ਦਿੱਤੀ। ਇੱਕ ਬੱਚਾ ਅੰਡੇ ਵਿੱਚ ਪਲਦਾ ਜਿਹਨੂੰ ਕਿਸੇ ਪਾਸਿਓਂ ਕੋਈ ਹਵਾ ਵੀ ਨਹੀਂ ਲੱਗਦੀ, ਕਿਸੇ ਪਾਸਿਓਂ ਖੁਰਾਕ ਦਾ ਕੋਈ ਇੰਤਜ਼ਾਮ ਨਹੀਂ, ਮਾਲਕ ਉਹਦੀ ਵੀ ਰੋਜ਼ੀ ਰੋਟੀ ਦਾ ਇੰਤਜ਼ਾਮ ਵਿੱਚ ਹੀ ਕਰ ਦਿੰਦਾ, ਉਸ ਨੂੰ ਵੀ ਉਹ ਖੁਰਾਕ ਦਿੰਦਾ। ਜਬ ਦਾਂਤ ਨਾ ਥੇ ਤਬ ਦੂਧ ਦੀਆ, ਜਦੋਂ ਤੇਰੇ ਦੰਦ ਨਹੀਂ ਸਨ ਉਸ ਵੇਲੇ ਉਸ ਮਾਲਕ ਨੇ ਤੇਰੀ ਰੋਜ਼ੀ ਤੇਰੇ ਜਨਮ ਤੋਂ ਪਹਿਲਾਂ ਹੀ ਦੁੱਧ ਪੈਦਾ ਕਰ ਦਿੱਤਾ। ਜਬ ਦਾਂਤ ਨਾ ਥੇ ਤਬ ਦੂਧ ਦੀਆ, ਅਬ ਦਾਂਤ ਦੀਏ ਤੋ ਰੋਜ਼ੀ ਨਾ ਦੇ ਹੈ। ਕਹਿੰਦੇ ਨੇ ਭਲਿਆ ਉਹਦੇ 'ਤੇ ਯਕੀਨ ਕਰ, ਭਰੋਸਾ ਕਰ, ਤੂੰ ਉਸ ਮਾਲਕ ਨੂੰ ਚੇਤੇ ਕਰ, ਤੇਰਾ ਇੰਤਜ਼ਾਮ ਉਹ ਆਪੇ ਹੀ ਕਰੀ ਜਾਏਗਾ। ਉਹ ਤੇ ਅਣਮੰਗਿਆਂ ਦਾਨ ਦਿੰਦਾ ਸਾਰਿਆਂ ਨੂੰ ਹੀ, ਉਹ ਰੋਜ਼ੀ ਰੋਟੀ ਦੇ ਰਿਹਾ ਹੈ।
ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ।
ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰੇ ਸਤਿਗੁਰੂ ਜੀ ਨੂੰ ਵਾਹ ਵਾਹ ਆਖੀਏ, ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਨਾਮ ਰੂਪੀ ਦਾਨ ਮੁੱਖ ਵਿੱਚ ਪਾ ਦਿੱਤਾ। ਨਾਮ ਕਿਹਦੇ ਕੋਲੋਂ ਮਿਲਦਾ? ਨਾਮ ਗੁਰੂ ਕੋਲੋਂ ਮਿਲਦਾ। ਇਸ ਕਰਕੇ ਸਿੱਖ ਨੇ ਗੁਰੂ ਦੇ ਨਾਲ ਜੁੜਨਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਇਹ ਨਾਮ ਦੀ ਦਾਤ ਗੁਰੂ ਕੋਲੋਂ ਮਿਲਣੀ ਹੈ। ਇਹ ਐਸਾ ਨਾਮ ਹੈ ਜਿਹੜਾ ਕਦੇ ਵੀ ਖਤਮ ਨਹੀਂ ਹੋਣ ਵਾਲਾ, ਜੋ ਅਖੁੱਟ ਖਜ਼ਾਨਾ ਹੈ। ਗੁਰੂ ਸਵਾਰਿਓ, ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਵੇ ਔਰ ਅਸੀਂ ਸ਼ਬਦ ਦੇ ਪੁਜਾਰੀ ਬਣੀਏ। ਸ਼ਬਦ ਸਦੀਵੀ ਰਹਿਣ ਵਾਲਾ, ਜੇ ਸਰੀਰ ਕਦੇ ਵੀ ਸਦੀਵੀ ਨਹੀਂ ਰਹਿੰਦੇ। ਸਰੀਰ ਅੱਜ ਹੈ ਤੇ ਕੱਲ੍ਹ ਮਿਟ ਜਾਏਗਾ, ਪਰ ਸਦੀਵੀ ਰਹਿਣ ਵਾਲਾ ਕੇਵਲ ਉਸ ਮਾਲਕ ਦਾ ਸ਼ਬਦ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਸਤਿਗੁਰੂ ਜੀ ਨੇ। ਅਸੀਂ ਬਾਣੀ ਅਤੇ ਬਾਣੇ ਦੇ ਧਾਰਨੀ ਬੰਨਣਾ, ਸਾਡੇ ਅੰਦਰ ਬਾਣੀ ਹੋਵੇ ਅਤੇ ਸਾਡੇ ਕੋਲ ਬਾਹਰ ਬਾਣਾ ਹੋਵੇ। ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ, ਤਾਂ ਗੁਰੂ ਦੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਪੈਣਗੀਆਂ। ਆਓ ਇਸ ਮੁਬਾਰਕ ਪੌੜੀ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕੋਟਾਨਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ, ਆਪ ਸਭ ਸੰਗਤਾਂ ਦਾ ਕੋਟਾਨਕੋਟ ਧੰਨਵਾਦ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੂੰ ਅਣ ਮੰਗਿਆ ਦਾਨ ਦੇਵਨਾ, ਸਭ ਨਾ ਜੀਆ, ਸਭ ਆਖੋ ਸਤਿਗੁਰ ਵਾਹੋ ਵਾਹੋ, ਜਿਨ ਦਾਨ ਹਰ ਨਾਮ ਮੁਖ ਦੀਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।